ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ, ਇਸ ਖਾਸ ਸਿਲਸਿਲੇ ਗੱਲਾਂ ਬਾਤਾਂ ਦੇ ਵਿੱਚ। ਸੋ ਗੱਲਾਂ ਬਾਤਾਂ ਦੇ ਵਿੱਚ ਅੱਜ ਦਾ ਜਿਹੜਾ ਟੋਪਿਕ ਹੈ ਉਹ ਅਸੀਂ ਸਾਂਝਾ ਵੀ ਕਰ ਦਿੱਤਾ ਸੀ ਫੇਸਬੁੱਕ ਪੇਜ ਦੇ ਉੱਤੇ, ਔਰ ਬੱਚਿਆਂ ਦੇ ਅਕਾਦਮਿਕ ਵਿਕਾਸ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਟਿਪਸ ਆ ਉਹ ਸਾਨੂੰ ਵਰਤਣੇ ਚਾਹੀਦੇ ਆ, ਉਹਦੇ ਲਈ ਹਮੇਸ਼ਾ ਕੁਲਦੀਪ ਕੌਰ ਜਿਹੜੇ ਉਹ ਸਾਡੀ ਮਦਦ ਵੀ ਕਰਦੇ ਹੁੰਦੇ ਆ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵੀ ਜੀ ਆਇਆਂ ਕਹਿੰਦੇ ਹੋਏ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ, ਤੇ ਨਾਲ ਹੀ ਨਾਲ ਕੁਲਦੀਪ ਕੌਰ ਹੋਰਾਂ ਦਾ ਵੀ ਸਵਾਗਤ ਕਰਦੇ ਹਾਂ। ਕੁਲਦੀਪ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ ਤੁਹਾਡਾ
ਜੀ।
ਤੇ ਇਟਸ ਆਲਵੇਜ਼ ਬੀਨ ਪਲੇਜ਼ਰ ਟੂ ਕਮ ਹੇਅਰ, ਚੰਗਾ ਲੱਗਦਾ ਜਦੋਂ ਵੀ ਤੁਹਾਡੇ ਕੋਲ ਆਉਂਦੇ, ਬੜੀਆਂ ਸੋਹਣੀਆਂ ਗੱਲਾਂ ਹੁੰਦੀਆਂ।
ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਉਹ ਵੀ ਕੱਢਦੇ ਹੋ ਔਰ ਸਾਡੇ ਸਰੋਤਿਆਂ ਨੂੰ ਵੀ ਖਾਸ ਜਾਣਕਾਰੀ ਜਿਹੜੀ ਉਹ ਮੁਹੱਈਆ ਕਰਵਾਉਂਦੇ ਹੋ। ਔਰ ਅੱਜ ਦਾ ਜਿਹੜਾ ਟੋਪਿਕ ਹੈ ਉਹ ਮੈਂ ਵੈਸੇ ਸਕਰੀਨ ਦੇ ਉੱਤੇ ਸਾਂਝਾ ਵੀ ਕਰ ਦਿੱਤਾ ਆ ਕਿ ਬੱਚਿਆਂ ਨੂੰ ਸਿਲੈਕਟਿਵ ਸਕੂਲ ਐਂਟਰੈਂਸ ਟੈਸਟ ਜਾਂ ਫਿਰ ਜਿਹੜੇ ਸਕਾਲਰਸ਼ਿਪ ਟੈਸਟ ਨੇ ਉਹਨਾਂ ਦੇ ਲਈ ਕਿਵੇਂ ਤਿਆਰ ਕੀਤਾ ਜਾਵੇ। ਪਰ ਇਸ ਤੋਂ ਵੀ ਪਹਿਲਾਂ ਕੁਲਦੀਪ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅਸਲ ਦੇ ਵਿੱਚ ਇਹ ਜਿਹੜੇ ਟੈਸਟ ਹੈ ਹੁੰਦੇ ਕੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਦੋਸਤ ਹੈ ਉਹ ਨਹੀਂ ਜਾਣਦੇ ਹੋਣਗੇ ਕਿ ਇਹ ਜਿਹੜੇ ਟੈਸਟ ਆ ਕੀ ਹੁੰਦੇ ਆ, ਕਿਹੜੀ ਕਲਾਸ ਦੇ ਵਿੱਚ ਹੁੰਦੇ ਆ ਇਹ, ਜਾਂ ਕਦੋਂ ਤੋਂ ਇਹਨਾਂ ਦੀ ਜਿਹੜੀ ਤਿਆਰੀ ਉਹ ਸ਼ੁਰੂ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਸਿਲੈਕਟਿਵ ਸਕੂਲ ਟੈਸਟ ਦੇ ਬਾਰੇ ਦੱਸੋ ਕਿ ਇਹ ਟੈਸਟ ਕੀ ਹੈ।
ਹਾਂਜੀ, ਜਿਹੜਾ ਸਿਲੈਕਟਿਵ ਸਕੂਲ ਟੈਸਟ ਹੈ, ਇਹ ਜਿਹੜਾ ਟੈਸਟ ਹੈਗਾ ਬੇਸਿਕਲੀ ਹੁੰਦਾ ਜਦੋਂ ਬੱਚੇ ਨੇ 9ਵੀਂ ਦੇ ਵਿੱਚ ਐਡਮਿਸ਼ਨ ਲੈਣੀ ਹੈ, ਜਦੋਂ ਬੱਚੇ ਨੇ 9th ਦੇ ਵਿੱਚ ਆਪਣੀ ਐਨਰੋਲਮੈਂਟ ਕਰਾਉਣੀ ਆ, ਤਾਂ ਇਹ ਐਗਜ਼ਾਮ ਜਿਹੜਾ ਆ ਉਸ ਤੋਂ ਪਹਿਲਾਂ ਬੱਚੇ ਨੇ ਕਲੀਅਰ ਕੀਤਾ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਜੇ ਬੱਚੇ ਨੇ ਅਗਲੇ ਸਾਲ 9ਵੀਂ ਦੇ ਵਿੱਚ ਜਾਣਾ, ਇਸ ਸਾਲ ਉਹ ਬੱਚਾ 8ਵੀਂ ਚ ਆ, ਤਾਂ ਇਸ ਸਾਲ ਉਹਨੇ ਐਗਜ਼ਾਮ ਕਲੀਅਰ ਕਰਕੇ ਉਹਦਾ ਰਿਜ਼ਲਟ ਹੱਥ ਵਿੱਚ ਹੋ ਕੇ ਉਹਦੀ ਐਨਰੋਲਮੈਂਟ 1 ਸਾਲ ਪਹਿਲਾਂ ਹੋ ਜਾਂਦੀ ਉਹ ਸਕੂਲ ਚ, ਕਿ ਬੱਚਾ ਇਸ ਸਕੂਲ ਦੇ ਵਿੱਚ ਜਾ ਰਿਹਾ ਆ। ਜੇ ਤਾਂ ਤਕਰੀਬਨ 2 ਸਾਲ ਦਾ ਪ੍ਰੋਸੈਸ ਹੈਗਾ ਆ, 1 ਸਾਲ ਇਹਦੀ ਤਿਆਰੀ ਨੂੰ ਲੱਗਦਾ ਤੇ 1 ਸਾਲ ਪਹਿਲਾਂ ਆਪਾਂ ਨੂੰ ਐਗਜ਼ਾਮ ਦੇਣਾ ਪੈਂਦਾ ਆ। ਤੇ ਇਹ ਹੁਣ ਜਿੱਦਾਂ 2021 ਆ, ਜੇ ਕੋਈ ਬੱਚਾ 2023 ਦੇ ਵਿੱਚ 9ਵੀਂ ਦੇ ਵਿੱਚ ਦਾਖਲਾ ਲੈਣਾ ਉਸ ਬੱਚੇ ਨੇ, ਤਾਂ ਉਹਨੂੰ ਜਿਹੜਾ ਪਹਿਲਾਂ 21 ਤੇ 22 ਪੂਰਾ 1 ਸਾਲ ਤਿਆਰੀ ਕਰਨੀ ਪੈਣੀ ਆ ਚੰਗੀ ਤਰੀਕੇ ਨਾਲ, ਤੇ 22 ਦੇ ਵਿੱਚ ਐਗਜ਼ਾਮ ਹੋਊਗਾ ਕਿ ਜਿਹੜਾ ਉਹਦੀ ਸੀਟ ਸਿਕਿਓਰ ਕਰ ਦੋਗਾ 2023 ਹਾਈ ਸਕੂਲ ਦੇ ਲਈ, ਸਿਲੈਕਟਿਵ ਦੇ ਲਈ
ਜੀ।
ਤੇ ਇਹ ਆਪਣੇ ਮੈਲਬਰਨ ਦੇ ਵਿੱਚ 4 ਸਕੂਲ ਹੈਗੇ, ਸਿਰਫ 4 ਸਕੂਲ ਹੈਗੇ ਜਿਨ੍ਹਾਂ ਦੇ ਵਿੱਚ ਸਿਲੈਕਟਿਵ ਵਾਲੇ ਬੱਚੇ ਜਾਂਦੇ ਆ। ਐਗਜ਼ਾਮ 1 ਜਗ੍ਹਾ ਤੇ ਹੀ ਹੁੰਦਾ, ਪਰ ਅੱਗੋਂ ਉਹ 4 ਸਕੂਲ ਅਲੱਗ ਅਲੱਗ ਲੋਕੇਸ਼ਨ ਤੇ ਹੈਗੇ ਆ, ਜਿੱਥੇ ਜਿਹੜੇ ਆ ਬੱਚੇ ਜਾਂਦੇ ਆ ਜਾਂ ਆਪਣੀ ਪ੍ਰੈਫਰੈਂਸ ਦੇ ਸਕਦੇ ਆ ਕਿ ਮੈਂ ਇਸ ਸਕੂਲ ਚ ਜਾਣਾ ਹੈ।
ਠੀਕ,
ਤੇ ਹਾਂਜੀ
ਜੀ। ਅੱਛਾ, ਜਿਵੇਂ ਤੁਸੀਂ ਟੈਸਟ ਦੀ ਗੱਲ ਕੀਤੀ ਆ ਕਿ ਮੈਲਬਰਨ ਦੇ ਵਿੱਚ 4 ਸਕੂਲ ਜਿਹੜੇ ਉਹਨਾਂ ਦੀ ਆਪਸ਼ਨ ਹੈਗੀ ਆ ਇਸ ਵੇਲੇ, ਆਸਟ੍ਰੇਲੀਆ ਭਰ ਤੋਂ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਣੇ ਆ, ਕਿ ਹਰ ਸੂਬੇ ਦੇ ਵਿੱਚ ਇਹਨਾਂ ਟੈਸਟਾਂ ਨੂੰ ਲੈ ਕੇ ਵੱਖਰੇ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੁੰਦੇ ਆ ਜਾਂ ਫਿਰ ਜੀ ਉਹਦੇ ਬਾਰੇ ਜੀ?
ਹਾਂਜੀ, ਪ੍ਰਬੰਧ ਸੇਮ ਨਹੀਂ ਅਸੀਂ ਕਹਿ ਸਕਦੇ, ਸਿਮਿਲਰ ਹੁੰਦੇ ਆ ਥੋੜੇ ਬਹੁਤ ਵੇਰੀਏਸ਼ਨਸ ਦੇ ਨਾਲ। ਤਕਰੀਬਨ ਹਰ ਸੂਬੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ, ਇਹ ਇੱਕੋ ਜਿਹਾ ਹੀ ਹੁੰਦਾ, ਐਗਜੈਕਟ ਸੇਮ ਕਾਪੀ ਨਹੀਂ ਅਸੀਂ ਕਹਿ ਸਕਦੇ, ਪਰ ਸਿਮਿਲਰ ਹੀ ਹੁੰਦੇ ਆ। ਜੇ ਬੱਚਾ ਅੱਛੀ ਤਰੀਕੇ ਨਾਲ ਆਪਣੀ ਤਿਆਰੀ ਕਰ ਰਿਹਾ, ਇਨ ਕੇਸ ਉਹ ਇੱਕ ਸੂਬੇ ਤੋਂ ਦੂਸਰੇ ਟ੍ਰਾਂਸਫਰ ਵੀ ਹੋ ਰਿਹਾ, ਤਾਂ ਇਹਦੇ ਵਿੱਚ ਅੱਗੋਂ ਰਾਖਵਾਂ ਕਰਨੀਆਂ ਜੋ ਵੀ ਉਹਦੀਆਂ ਪਾਲਿਸੀਜ਼ ਹੁੰਦੀਆਂ ਆ। ਤੇ ਪਰ ਅਸੀਂ ਸਪੈਸੀਫਿਕਲੀ ਜੇ ਆਪਾਂ ਮੈਲਬਰਨ ਬਾਰੇ ਗੱਲ ਕਰੀਏ ਐਜ਼ ਐਨ ਐਗਜ਼ਾਮਪਲ ਲੈ ਕੇ, ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਸਿਮਿਲਰ ਹੁੰਦੇ ਆ, ਤਾਂ ਅਸੀਂ ਸਿਰਫ ਇੱਕ ਚੀਜ਼ ਨੂੰ ਐਗਜ਼ਾਮਪਲ ਬਣਾ ਲਈਏ, ਤਾਂ ਬਾਕੀ ਸਾਰੇ ਵੀ ਉਹੋ ਜਿਹਾ ਹੀ ਪ੍ਰੋਸੈਸ ਹੁੰਦਾ ਆ, ਥੋੜੇ ਬਹੁਤ ਵਖਰੇਵੇਂ ਦੇ ਨਾਲ।
ਠੀਕ। ਅੱਛਾ ਕੁਲਦੀਪ ਜੀ, ਸਾਨੂੰ ਇਹ ਜ਼ਰੂਰ ਦੱਸੋ ਕਿ ਜਿਹੜੇ ਇਹ ਟੈਸਟ ਨੇ, ਜਿਵੇਂ ਸਿਲੈਕਟਿਵ ਸਕੂਲ ਦੀ ਅਸੀਂ ਗੱਲ ਕੀਤੀ ਹੈ, ਸਿਲੈਕਟਿਵ ਸਕੂਲ ਦਾ ਜਿਹੜਾ ਕੀ ਫਾਇਦਾ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਇਹਦਾ ਐਂਟਰੈਂਸ ਟੈਸਟ ਦਿੰਨੇ ਹੋ, ਇਸ ਤੋਂ ਬਾਅਦ ਤੁਸੀਂ ਉਹ ਸਕੂਲ ਜਿਹੜਾ ਤੁਸੀਂ ਪਿੱਕ ਕਰ ਰਹੇ ਹੋ, ਅੱਛਾ ਬਾਕੀ ਸਕੂਲਾਂ ਦੇ ਨਾਲੋਂ ਕੀ ਫਰਕ ਹੁੰਦਾ ਹੈ ਇਸ ਟੈਸਟ ਦੇ ਰਾਹੀਂ ਇਹਨਾਂ ਸਕੂਲਾਂ ਦੇ ਵਿੱਚ ਜਾਣ ਦਾ?
ਹਾਂਜੀ, ਜਿਹੜੇ ਸਿਲੈਕਟਿਵ ਸਕੂਲ ਹੁੰਦੇ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਆਪਣੇ ਮੈਲਬਰਨ ਚ ਚਾਰ ਆ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਕਿਹੜੇ ਕਿਹੜੇ ਆ। ਇੱਕ ਸਾਊਥ ਸ਼ਾਰਾ ਦੇ ਵਿੱਚ ਹੈਗਾ ਮੈਲਬਰਨ ਹਾਈ ਸਕੂਲ, ਉਹ ਸਿਰਫ ਬੋਇਜ਼ ਲਈ ਹੈਗਾ ਆ। ਤੇ ਉਸ ਤੋਂ ਬਾਅਦ ਹੈਗਾ ਮੈਕ ਰੋਬਿਨਸਨ ਗਰਲਸ ਹਾਈ ਸਕੂਲ, ਉਹ ਸਿਰਫ ਕੁੜੀਆਂ ਦੇ ਲਈ ਹੈਗਾ, ਗਰਲਸ ਓਨਲੀ ਹੈਗਾ। ਗ੍ਰੈਂਡੀ ਦੇ ਵਿੱਚ ਸਾਡੇ ਇਲਾਕੇ ਹੈਗਾ ਸੁਜ਼ਨ ਖੋਰੀ, ਉਹ ਕੋਵੈਟ ਹੈਗਾ, ਤੇ ਇੱਕ ਹੈਗਾ ਨੋਸਲ ਹਾਈ ਸਕੂਲ, 4 ਸਕੂਲ ਹੈਗੇ। ਉਹਨਾਂ ਦੇ ਵਿੱਚ ਜਿਵੇਂ ਅਸੀਂ ਕਿਉਂ ਕਹੀਏ ਕਿ ਅੱਛਾ ਬੱਚਾ ਨਾਰਮਲ ਸਕੂਲ ਚ ਵੀ ਪੜ੍ਹਦਾ ਪਿਆ, ਇਹਨੂੰ ਅਸੀਂ ਕਿਉਂ ਸਿਲੈਕਟਿਵ ਸਕੂਲ ਚ ਪਾਈਏ? ਸਿਲੈਕਟਿਵ ਸਕੂਲ ਜਿਹੜੇ ਆ ਬਹੁਤ ਹੀ ਵੈਲ ਆਰਗੇਨਾਈਜ਼ਡ, ਵੈਲ ਪਲੈਨਡ, ਅਕੈਡੈਮਿਕਲੀ ਵੈਰੀ ਹਾਈ। ਜਦੋਂ ਇਹਨਾਂ ਨੇ ਐਗਜ਼ਾਮ ਲੈਣਾ, ਉਦੋਂ ਸਿਰਫ ਇਹਨਾਂ ਨੇ ਬੱਚੇ ਦੀ ਜਿਹੜੀ ਵਿਦਿਅਕ ਕਾਬਲੀਅਤ ਹੈ ਉਹਨੂੰ ਦੇਖਣਾ। ਜਦੋਂ ਇਹਨਾਂ ਨੇ ਟੈਸਟ ਲੈਣੀ ਹੈ। ਪਰ ਜਦੋਂ ਇੱਕ ਵਾਰੀ ਬੱਚਾ ਸਕੂਲ ਦੇ ਵਿੱਚ ਐਂਟਰ ਕਰ ਗਿਆ, ਉਹਨੇ ਆਪਣੀ 9ਵੀਂ 10ਵੀਂ 11ਵੀਂ 12ਵੀਂ ਉਸ ਸਕੂਲ ਤੋਂ ਕੀਤੀ, 4 ਸਾਲ ਸੈਕੰਡਰੀ ਦੇ ਸਿਲੈਕਟਿਵ ਸਕੂਲ ਚ ਪੜਿਆ, ਉੱਥੇ ਉਸ ਵੇਲੇ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਹੁੰਦੀਆਂ, ਇੰਨਾ ਕੁਛ ਹੁੰਦਾ ਜਿਹੜਾ ਕਿ ਇੱਕ ਨਾਰਮਲ ਸਕੂਲ ਦੇ ਵਿੱਚ ਉਹ ਮੁਹੱਈਆ ਨਹੀਂ ਹੋ ਸਕਦਾ। ਖੇਡਾਂ ਦੇਖ ਲਓ, ਮਿਊਜ਼ਿਕ, ਪੇਂਟਿੰਗ, ਗਿਟਾਰ ਲੈਸਨ, ਜੋ ਵੀ, ਮਤਲਬ ਉਹ ਬੱਚੇ ਦਾ ਪੈਸ਼ਨ ਫਾਇੰਡ ਆਊਟ ਕਰਕੇ ਡਿਵੈਲਪ ਕਰਦੇ ਆ। ਮਤਲਬ ਇੱਕ ਵਾਰੀ ਉੱਥੇ ਐਂਟਰ ਕਰਨ ਦੀ ਹੀ ਗੱਲ ਹੈਗੀ ਆ, ਬਾਅਦ ਦੇ ਵਿੱਚ ਦੇਰ ਆਰ ਵੇਰੀਅਸ ਓਪਰਚੁਨਿਟੀਜ਼ ਫੋਰ ਅ ਚਾਇਲਡ ਟੂ ਗਰੋ, ਕਿ ਬੱਚੇ ਨੇ ਆਪਣਾ ਕੀ ਪੈਸ਼ਨ ਆ, ਉਹਨੇ ਕੀ ਕਰਨਾ। ਤੇ ਇਹਦਾ ਵਖਰੇਵਾ ਇਹੀ ਹੈ ਕਿ ਸਿਰਫ ਹੁਣ ਮੈਲਬਨ ਦੇ ਵਿੱਚ 4 ਸਕੂਲ ਹੈਗੇ ਆ, ਤੇ ਉਹ ਕੁਛ ਨਾ ਕੁਛ ਤਾਂ ਉਹ ਡਿਫਰੈਂਸ ਹੋਊਗਾ ਜਿਹੜੇ ਹਜ਼ਾਰਾਂ ਹੋਰ ਸਕੂਲ ਹੈਗੇ ਆ ਉਹਨਾਂ ਦੇ ਨਾਲੋਂ। ਸੋ ਅਕੈਡੈਮਿਕਲੀ ਹਾਈ ਆ, ਪਲੱਸ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਫੈਸਿਲਿਟੀਜ਼ ਹੁੰਦੀਆਂ ਜਿਹੜੀਆਂ ਅਸੀਂ ਨਾਰਮਲ ਸਕੂਲਸ ਦੇ ਵਿੱਚ ਅਸਿਊਮ ਨਹੀਂ ਕਰ ਸਕਦੇ।
ਜੀ ਬਿਲਕੁਲ ਕੁਲਦੀਪ, ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਦੱਸਿਆ, ਕਿਉਂਕਿ ਸਾਡੇ ਭਾਈਚਾਰੇ ਦਾ ਜਿਹੜਾ ਰੁਝਾਨ ਹੈ ਉਹ ਜ਼ਿਆਦਾਤਰ ਆਲਰਾਊਂਡ ਡਿਵੈਲਪਮੈਂਟ ਦੇ ਉੱਤੇ ਹੀ ਹੁੰਦਾ ਹੈ ਨਾ, ਕਿ ਬੱਚਾ ਜਿਹੜਾ ਆ ਉਹਦੀ ਆਲਰਾਊਂਡ ਡਿਵੈਲਪਮੈਂਟ ਹੋਵੇ, ਸਰਵਪੱਖੀ ਵਿਕਾਸ ਹੋਵੇ। ਇਹਦੇ ਲਈ ਬਹੁਤ ਵਾਰ ਜਿਹੜੇ ਪੇਰੈਂਟਸ ਆ ਉਹ ਸਹਾਰਾ ਲੈਂਦੇ ਆ ਜਿਹੜੇ ਪ੍ਰਾਈਵੇਟ ਸਕੂਲ ਜਿਹੜੇ ਆ ਕਾਫੀ ਜ਼ਿਆਦਾ ਖਰਚੀਲੇ ਹੁੰਦੇ ਆ, ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦੇ ਆ, ਪਰ ਜ਼ਿਆਦਾਤਰ ਜਿਹੜੇ ਪੇਰੈਂਟਸ ਆ ਉਹ ਇਸੇ ਕਰਕੇ ਜਿਹੜਾ ਆਪਣਾ ਰੁਝਾਨ ਹੈ ਉਹ ਪ੍ਰਾਈਵੇਟ ਸਕੂਲਾਂ ਵੱਲ ਰੱਖਦੇ ਆ, ਤਾਂ ਕਿ ਉੱਥੇ ਜਿਹੜੀਆਂ ਫੈਸਿਲਿਟੀਜ਼ ਆ, ਜਿਹੜਾ ਇਨਫਰਾਸਟ੍ਰਕਚਰ ਆ ਹਨਾ, ਉਹ ਜ਼ਿਆਦਾ ਹੁੰਦਾ ਸ਼ਾਇਦ ਪਬਲਿਕ ਸਕੂਲਾਂ ਦੇ ਨਾਲੋਂ, ਇਹ ਸਮਝ ਲਿਆ ਜਾਂਦਾ। ਪਰ ਜਿਵੇਂ ਤੁਸੀਂ ਇਹਨਾਂ ਸਕੂਲਾਂ ਦੀ ਗੱਲ ਕੀਤੀ ਆ, ਇਹਨਾਂ ਸਕੂਲਾਂ ਦੇ ਵਿੱਚ ਵੀ ਇਨਫਰਾਸਟ੍ਰਕਚਰ ਜਿਹੜਾ ਬਹੁਤ ਵਧੀਆ ਹੁੰਦਾ, ਪਰ ਅਸਲ ਦੇ ਵਿੱਚ ਇਹ ਜੇ ਤੁਹਾਡੀ ਗੱਲਬਾਤ ਤੋਂ ਅੰਦਾਜ਼ਾ ਲਾਇਆ ਜਾਵੇ ਤਾਂ ਇਹ ਪਬਲਿਕ ਸਕੂਲ ਹੀ ਹੁੰਦੇ ਆ, ਪਰ ਅਸਲ ਦੇ ਵਿੱਚ ਆਮ ਪਬਲਿਕ ਸਕੂਲਾਂ ਦੇ ਨਾਲੋਂ ਇੱਥੇ ਵੱਧ ਜਿਹੜੇ ਸਾਧਨ ਹੁੰਦੇ ਆ, ਸਹੂਲਤਾਂ ਹੁੰਦੀਆਂ ਆ, ਇਨਫਰਾਸਟ੍ਰਕਚਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਹੁੰਦਾ, ਤੇ ਹਰ ਖੇਤਰ ਦੇ ਵਿੱਚ ਵਿਕਾਸ ਕਰਨ ਦੇ ਜਿਹੜੇ ਇਕੁਅਲ ਮੌਕੇ ਹੁੰਦੇ ਆ, ਬਰਾਬਰ ਮੌਕੇ ਹੁੰਦੇ ਆ ਹਨਾ। ਸੋ ਤੁਹਾਡੀ ਗੱਲਬਾਤ ਤੋਂ ਜਿਹੜਾ ਅੰਦਾਜ਼ਾ ਇਹ ਲੱਗਦਾ। ਅੱਛਾ, ਹੁਣ ਜਦੋਂ ਅਸੀਂ ਗੱਲ ਤਿਆਰੀ ਦੀ ਕਰਦੇ ਹਾਂ, ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਵੀ ਜੇਕਰ ਕਿਸੇ ਨੇ 2022 ਦਾ ਜਿਹੜਾ ਸਿਲੈਕਟਿਵ ਸਕੂਲ ਟੈਸਟ ਆ ਦੇਣਾ ਆ, ਤਾਂ ਉਹਦੇ ਲਈ ਤਿਆਰੀ ਜਿਹੜੀ ਆ 2021 ਤੋਂ ਉਹਨੂੰ ਸ਼ੁਰੂ ਕਰਨੀ ਪੈਣੀ ਆ। ਸੋ ਇਹ ਕਿਸ ਤਰ੍ਹਾਂ ਦੀ ਤਿਆਰੀ ਆ, ਕੀ ਇਹਦੇ ਵਿੱਚ ਤੁਸੀਂ ਜਿਹੜੀਆਂ ਟਿਪਸ ਆ ਉਹ ਦਿੰਨੇ ਹੋ, ਤੇ ਕਿਸ ਤਰ੍ਹਾਂ ਜਿਹੜੇ ਪੇਰੈਂਟਸ ਆ ਉਹ ਆਪਣੇ ਬੱਚੇ ਨੂੰ ਇਹਦੇ ਲਈ ਤਿਆਰ ਕਰ ਸਕਦੇ ਆ?
ਹਾਂਜੀ, ਇਹਦੇ ਵਿੱਚ 5 ਐਗਜ਼ਾਮ ਹੁੰਦੇ ਆ ਜਦੋਂ ਬੱਚੇ ਨੇ ਸਿਲੈਕਟਿਵ ਦਾ ਦੇਣਾ, ਤਾਂ ਉਹਦੇ ਵਿੱਚ 5 ਐਗਜ਼ਾਮ ਹੋਣੇ ਆ। 3 ਐਗਜ਼ਾਮ ਇੰਗਲਿਸ਼ ਦੇ ਹੁੰਦੇ ਆ, 2 ਐਗਜ਼ਾਮ ਮੈਥਸ ਦੇ ਹੁੰਦੇ ਆ। ਇੰਗਲਿਸ਼ ਦੇ ਵਿੱਚ ਆਪਣੇ ਕੋਲ ਆ ਗਿਆ ਰਾਈਟਿੰਗ, ਰੀਡਿੰਗ, ਤੇ ਇੱਕ ਹੁੰਦੀ ਆ ਰੀਜਨਿੰਗ, ਵਰਬਲ ਰੀਜਨਿੰਗ। ਮੈਥਸ ਦੇ ਵਿੱਚ ਮੈਥਸ ਤੇ ਨੋਨ ਵਰਬਲ ਰੀਜਨਿੰਗ। ਸੋ 2 ਐਗਜ਼ਾਮ ਰੀਜਨਿੰਗ ਦੇ ਹੋ ਗਏ ਜੇ ਰੀਜਨਿੰਗ ਵਾਲੇ ਪਾਸੇ ਤੋਂ ਚੱਲੀਏ। ਪਰ ਜੇ ਸਿੱਧੇ ਬਹੁਤ ਈਜ਼ੀ ਬਣਾਉਣ ਲਈ ਮੈਂ ਜਿਹੜਾ ਕ੍ਰਾਈਟੀਰੀਆ ਇਸ ਤਰ੍ਹਾਂ ਤੁਹਾਨੂੰ ਸਮਝਾ ਰਹੀ ਹਾਂ ਕਿ 3 ਐਗਜ਼ਾਮ ਜਿਹੜੇ ਆ ਇਹਦੇ ਵਿੱਚ ਇੰਗਲਿਸ਼ ਦੇ ਹੁੰਦੇ ਆ, 2 ਐਗਜ਼ਾਮ ਮੈਥਸ ਦੇ ਹੁੰਦੇ ਆ, ਤੇ ਹਰ ਐਗਜ਼ਾਮ ਤਕਰੀਬਨ 30 ਮਿੰਟ ਦਾ ਹੁੰਦਾ।
ਠੀਕ,
ਤਾਂ ਜਿਹੜੀ ਬੱਚੇ ਦੀ ਤਿਆਰੀ ਆ, ਹੁਣ ਜਦੋਂ ਬੱਚਾ 8ਵੀਂ ਚ ਪੜ੍ਹਦਾ ਜਾਂ ਉਹ 7ਵੀਂ ਚ ਪੜ੍ਹਦਾ, ਉਹਨੇ 9ਵੀਂ ਦੀ ਤਿਆਰੀ ਕਰਨੀ ਆ, ਤੇ ਉਹਨੂੰ ਆਪਾਂ ਤਕਰੀਬਨ 1.5-2 ਸਾਲ ਅਹੈਡ ਤਿਆਰੀ ਕਰਵਾਉਣੀ ਆ, ਅਹੈਡ ਲੈ ਕੇ ਚੱਲਣਾ, ਤਾਂ ਨੰਬਰ 1 ਇਹ ਚੀਜ਼ ਹੋਗੀ। ਨੰਬਰ 2 ਜਿਹੜੀ ਚੀਜ਼ ਹੋਗੀ ਉਹ ਹੁੰਦੀ ਆ ਸਪੀਡ, ਕਿ ਬੱਚਾ ਜਿਹੜਾ ਲਿਖੇ ਵੀ ਠੀਕ ਤੇ ਉਹ ਜਿਹੜਾ ਗਿਵਨ ਟਾਈਮ ਫਰੇਮ ਆ ਉਹਦੇ ਵਿੱਚ ਐਕੂਰੇਟਲੀ ਲਿਖੇ। ਸੋ ਸਪੀਡ ਐਂਡ ਐਕੂਰੇਸੀ ਬੋਥ, ਠੀਕ ਹੈ। ਹੁਣ ਫੋਰ ਐਗਜ਼ਾਮਪਲ ਮੈਨੂੰ ਵੀ ਕਹਿ ਦੇਵੇ ਕਿ ਤੂੰ ਆ ਰਾਈਟਿੰਗ ਲਿਖਣੀ ਆ, ਤੇਰੇ ਕੋਲ 1 ਘੰਟਾ ਹੋ ਸਕਦਾ, ਮੈਂ ਬਹੁਤ ਅੱਛਾ ਲਿਖ ਦਵਾਂ, ਪਰ ਉਹੀ ਰਾਈਟਿੰਗ ਜੇ ਮੈਨੂੰ ਕੋਈ ਕਵੇ ਵੀ ਤੂੰ 1/2 ਘੰਟੇ ਚ ਲਿਖਣੀ ਆ, ਇਟ ਵੁਡ ਬੀ ਵੈਰੀ ਡਿਫੀਕਲਟ ਫੋਰ ਮੀ, ਕਿ 1/2 ਘੰਟੇ ਦੇ ਵਿੱਚ ਮੈਂ ਕਿੱਦਾਂ ਕਰਨੀ ਆ ਜੇ ਮੇਰੇ ਕੋਲ ਪ੍ਰੈਕਟਿਸ ਨਹੀਂ ਹੈਗੀ। ਤਾਂ ਇਹਨਾਂ ਚੀਜ਼ਾਂ ਨੂੰ ਪ੍ਰੈਕਟਿਸ ਕੇ, ਓਕੇ ਆ ਗਿਵਨ ਟਾਈਮ ਫਰੇਮ ਆ ਹੈਗਾ, ਇਹੋ ਜਿਹਾ ਤੁਹਾਨੂੰ ਆਉਣਾ, ਆਹ ਤੁਹਾਡੇ ਕੋਲ ਟਾਈਮ ਹੈਗਾ, ਇੰਨੀ ਤੁਹਾਡੀ ਪਲੈਨਿੰਗ ਆ, ਇਹਨਾਂ ਇਹਨਾਂ ਚੀਜ਼ਾਂ ਨੂੰ ਤਕਰੀਬਨ ਜੇ ਅਸੀਂ ਸਲੋਲੀ ਲੈ ਕੇ ਚੱਲੀਏ ਤਾਂ 40-45 ਵੀਕ ਦਾ ਜਿਹੜੀ ਸਟੱਡੀ ਹੋ ਜਾਂਦੀ ਆ। ਸੋ ਵਨਸ ਇਨ ਅ ਵੀਕ ਹੁੰਦੀ ਆ, ਇੱਥੇ ਤਾਂ ਹੈ ਨਹੀਂ ਬੱਚਾ 7 ਦਿਨ ਪੜ੍ਹ ਰਿਹਾ, ਵਨਸ ਇਨ ਅ ਵੀਕ ਹੈ, 2-3 ਦਿਨਾਂ ਦਾ ਹੋਮਵਰਕ ਹੈ, ਪਲੱਸ ਇਹ ਵੀ ਕੰਸੀਡਰ ਕੀਤਾ ਜਾਂਦਾ ਬੱਚਾ ਸਕੂਲ ਚ ਵੀ ਆਪਣੀ ਪੜ੍ਹਾਈ ਕਰ ਰਿਹਾ, ਹੋਰ ਕਿੰਨੀਆਂ ਐਕਟੀਵਿਟੀਜ਼ ਕਰ ਰਿਹਾ। ਸੋ ਤਕਰੀਬਨ ਜਿਹੜੀ ਆ 40-45 ਵੀਕ 1 ਸਾਲ ਦੀ ਜਿਹੜੀ ਆ ਤਿਆਰੀ ਜਿਹੜੀ ਆ ਕਰਕੇ ਹੀ ਜਾਣਾ ਚਾਹੀਦਾ, ਕਿਉਂਕਿ ਜੇ ਬੱਚੇ ਨੇ ਜਾਣਾ ਤਾਂ ਵੈਲ ਪ੍ਰਿਪੇਅਰਡ ਹੋ ਕੇ ਜਾਵੇ, ਫਿਰ ਬੱਚੇ ਦਾ ਜਿਹੜਾ ਮੋਰਲ ਜਾਂ ਕੋਨਫੀਡੈਂਸ ਲੂਜ਼ ਨਾ ਹੋਵੇ। ਬਾਕੀ ਉਹੀ ਹੈ ਕਿ ਐਕਸਪੋਜਰ ਹੈ, ਕਲੀਅਰ ਹੋ ਗਿਆ ਵੈਲ ਐਂਡ ਗੁੱਡ, ਨਹੀਂ ਵੀ ਕਲੀਅਰ ਹੋਇਆ ਬੱਚਾ ਵੈਸੇ ਹੀ ਬੜਾ ਕੁਛ ਸਿੱਖਦਾ।
ਜੀ ਜੀ ਬਿਲਕੁਲ ਬਿਲਕੁਲ। ਅੱਛਾ, ਜਦੋਂ ਅਸੀਂ ਸਿਲੈਕਟਿਵ ਸਕੂਲ ਦੇ ਨਾਲ ਇੱਕ ਹੋਰ ਜਿਹੜੇ ਟੈਸਟ ਹੈ, ਸਕਾਲਰਸ਼ਿਪ ਜਿਹੜੇ ਐਂਟਰੈਂਸ ਟੈਸਟ ਹੈ, ਇਹਨਾਂ ਦੀ ਗੱਲ ਕਰਦੇ ਹਾਂ, ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਟੈਸਟ ਹੈ, ਮੈਨੂੰ ਲੱਗਦਾ ਹੁੰਦਾ ਪ੍ਰਾਈਵੇਟ ਸਕੂਲ ਜਿਹੜੇ ਆ ਉਹਨਾਂ ਦੇ ਆਪਣੇ ਲੈਵਲ ਦੇ ਟੈਸਟ ਨੇ, ਜਿਹੜੇ ਪਬਲਿਕ ਸਕੂਲ ਨੇ ਉਹਨਾਂ ਦੇ ਆਪਣੇ ਲੈਵਲ ਦੇ ਟੈਸਟ ਨੇ, ਪਰ ਫਿਲਹਾਲ ਅਸੀਂ ਸਕਾਲਰਸ਼ਿਪ ਟੈਸਟ ਦੇ ਬਾਰੇ ਵੀ ਗੱਲ ਕਰਨੀ ਚਾਹਾਂਗੇ, ਪਹਿਲਾਂ ਇਹਦੇ ਬਾਰੇ ਵੀ ਜ਼ਰੂਰ ਦੱਸੋ।
ਹਾਂਜੀ, ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜਾ ਸਿਲੈਕਟਿਵ ਆ ਇਹ 9ਵੀਂ ਕਲਾਸ ਦਾ ਹੁੰਦਾ ਤੇ ਮੈਲਬਨ ਚ 4 ਸਕੂਲ ਹੈ ਤੇ ਇੱਥੇ ਸਕਾਲਰਸ਼ਿਪ ਜਿਹੜਾ ਆ ਉਹ ਇੰਡੀਵਿਜੁਅਲ ਹੁੰਦਾ ਸਕੂਲ ਦਾ। ਈਵਨ ਪਬਲਿਕ ਸਕੂਲ ਵਾਲੇ ਵੀ ਤੇ ਪ੍ਰਾਈਵੇਟ ਸਕੂਲ ਵਾਲੇ ਵੀ ਉਹ ਤਕਰੀਬਨ ਗ੍ਰੇਡ 4-5 ਤੋਂ ਬਾਅਦ ਹਰ ਸਾਲ ਜਿਹੜਾ ਆ ਉਹ ਕੋਈ ਨਾ ਕੋਈ ਆਪਣਾ ਸਕਾਲਰਸ਼ਿਪ ਇੰਟਰੋਡਿਊਸ ਕਰਵਾ ਦਿੰਦੇ ਆ ਕਿ ਫਾਰ ਐਗਜ਼ਾਮਪਲ ਗ੍ਰੇਡ 6 ਦਾ ਸਾਡਾ ਇਹ ਸਕਾਲਰਸ਼ਿਪ ਹੈ, ਜੇ ਤੁਹਾਡੇ ਚ ਆਹ ਪੋਟੈਂਸ਼ੀਅਲ ਆ, ਆਹ ਕਾਬਲੀਅਤ ਹੈਗੀ ਆ, ਤੁਸੀਂ ਐਗਜ਼ਾਮ ਦੇ ਸਕਦੇ ਹੋ। ਅਗੇਨ 1 ਸਾਲ ਪਹਿਲਾਂ ਸਾਰੇ ਦੇਣੇ ਪੈਂਦੇ ਆ ਤੇ ਉਹਦੇ ਵਿੱਚ ਦੇ ਵਿਲ ਟੈਲ ਯੂ ਕਿ ਤੁਹਾਡੀ 20%, 30% ਜਾਂ 50% ਜਿਹੜੀ ਆ ਫੀਸ ਆ ਉਹ ਵੇਵ ਹੋ ਜਾਂਦੀ ਆ। ਠੀਕ ਹੈ, ਤਾਂ ਇੱਕ ਤਾਂ ਇਹ ਆ ਤੇ ਇੱਕ ਓਬਵੀਅਸਲੀ ਬੱਚਾ ਜਿਹੜਾ ਆ ਉਹ ਹਾਈ ਅਬਿਲਿਟੀ ਗਰੁੱਪ ਦੇ ਵਿੱਚ ਪੜ੍ਹਦਾ, ਹਾਈ ਅਬਿਲਿਟੀ ਟੀਚਰਸ ਦੇ ਨਾਲ ਪੜ੍ਹਦਾ ਤੇ ਹਾਈ ਅਬਿਲਿਟੀ ਗਰੁੱਪਸ ਦੇ ਵਿੱਚ ਪੜ੍ਹਦਾ। ਈਵਨ ਅਮਰਦੀਪ, ਕਈ ਵਾਰੀ ਜਿਹੜੇ ਪਬਲਿਕ ਸਕੂਲਸ ਆ, ਕਈ ਵਾਰੀ ਨੀ ਜ਼ਿਆਦਾ ਕਰਕੇ ਜਿਹੜੇ ਪਬਲਿਕ ਸਕੂਲ ਆ ਉਹਨਾਂ ਦੇ ਵਿੱਚ ਉਹਨਾਂ ਨੇ ਦੋ ਜਾਂ ਤਿੰਨ ਗਰੁੱਪਸ ਬਣਾਏ ਹੁੰਦੇ ਆ, ਇੱਕ ਹਾਈ ਅਬਿਲਿਟੀ ਬਣਾਇਆ ਹੁੰਦਾ ਤੇ ਐਵਰੇਜ ਬਣਾਇਆ ਹੁੰਦਾ। ਠੀਕ ਹੈ, ਕੋਈ ਜੱਜਮੈਂਟ ਨੀ, ਕੋਈ ਕੁਛ ਨੀ, ਪਰ ਜੇ ਆਪਣਾ ਬੱਚਾ ਚੰਗਾ ਕਰ ਸਕਦਾ ਉਹਨੂੰ ਥੋੜਾ ਜਿਹਾ ਆਪਾਂ ਪੁਸ਼ ਕਰਕੇ, ਪੋਲਿਸ਼ ਕਰਕੇ ਹਾਈ ਅਬਿਲਿਟੀ ਚ ਭੇਜੀਏ ਤੇ ਉਹਨੇ 3-4 ਸਾਲ ਜਿਹੜਾ ਚੰਗਾ ਪੜ੍ਹੇ, ਚੰਗੀ ਯੂਨੀਵਰਸਿਟੀ ਚ ਜਾਵੇ ਤਾਂ ਉਹਦਾ ਬੱਚੇ ਦਾ ਜਿਹੜਾ ਆ ਫਿਊਚਰ ਕਾਫੀ ਹੱਦ ਤੱਕ ਸਿਕਿਓਰ ਹੋ ਜਾਂਦਾ। ਸੋ ਪਬਲਿਕ ਸਕੂਲਸ ਦੇ ਵਿੱਚ ਵੀ ਜਿਸ ਤਰ੍ਹਾਂ ਜਦੋਂ ਬੱਚਾ 6ਵੀਂ ਚ, ਉਹਨੂੰ ਪਤਾ ਮੈਂ 7ਵੀਂ ਚਾਹੇ ਸੈਕੰਡਰੀ ਸਕੂਲ ਚ ਜਾਣਾ ਚਾਹੇ ਉਹਨੇ ਪਬਲਿਕ ਚ ਜਾਣਾ, ਉਹਨੂੰ ਪਤਾ ਉੱਥੇ ਆਲਰੇਡੀ ਵੈਬਸਾਈਟ ਤੇ ਲਿਖਿਆ ਹੁੰਦਾ ਕਿ ਹਾਂਜੀ ਐਪਲੀਕੇਸ਼ਨ ਸ਼ੁਰੂ ਹੋ ਗਈ, ਐਪਲੀਕੇਸ਼ਨ ਇੰਨੀ ਤਰੀਕ ਨੂੰ ਤੁਸੀਂ ਫਿਲ ਕਰ ਦੋ, ਫ੍ਰੀ ਆਫ ਕੋਸਟ ਨਹੀਂ ਆ, ਕੋਈ ਉਹਨਾਂ ਦਾ ਪੈਸਾ ਨਹੀਂ ਹੁੰਦਾ ਤੇ ਉਹ ਜਾ ਕੇ ਬੱਚਾ ਆਪਣਾ ਐਗਜ਼ਾਮ ਦੇ ਕੇ ਜਦੋਂ ਉਹਨੇ 7th ਦੇ ਵਿੱਚ ਜਾਣਾ ਆਲਰੇਡੀ ਉਹਦੀ ਪਲੇਸ ਸਿਕਿਓਰ ਹੋਈ ਹੋਣੀ ਆ ਹਾਈ ਅਬਿਲਿਟੀ ਦੇ ਵਿੱਚ ਜਾਂ ਜਿਹੜੀ ਵੀ ਅਬਿਲਿਟੀ ਨੂੰ ਬੱਚਾ ਮੈਚ ਕਰਦਾ। ਸੋ ਅਗੇਨ ਕੋਈ ਹਰਜ ਨਹੀਂ ਆ, ਦੇ ਲੈਣਾ ਚਾਹੀਦਾ। ਬੱਚਿਆਂ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਪੋਟੈਂਸ਼ੀਅਲ ਹੈ, ਬਹੁਤ ਅੱਛੇ ਬੱਚੇ ਆ, ਬਹੁਤ ਬਹੁਤ ਕੁਛ ਕਰ ਸਕਦੇ ਆਪਣੇ ਬੱਚੇ। ਸ਼ਾਇਦ ਅੱਗੇ ਵੀ ਗੱਲ ਹੋਈ ਸੀ, ਮੈਂ ਕਿਹਾ ਸੀ ਸਾਡੇ ਜੀਨਸ ਹੀ ਅਕੈਡਮਿਕ ਹੈ ਤੇ ਹਨਾ ਸਾਰੀ ਦੇਖੋ ਸਾਡੀ ਫਸਟ ਜਨਰੇਸ਼ਨ ਇੱਥੇ ਆਈ ਆ, ਪੜ੍ਹੀ ਲਿਖੀ ਆਈ ਆ, ਹੋਰ ਨੇ ਕੁਛ ਆਇਆ ਸਾਰਿਆਂ ਨੇ ਕੀਤੀ, ਇੱਥੇ ਯੂਨੀਵਰਸਿਟੀਆਂ ਚ ਆਪਾਂ ਸਾਰੇ ਗਏ ਆ, ਸਾਰੇ ਪੜ੍ਹੇ ਲਿਖੇ ਆਪਾਂ ਆਏ ਹੋਏ ਆ ਤੇ ਬੱਚੇ ਜਿਹੜੇ ਆ ਸਾਡੇ ਬਹੁਤ ਅੱਛੇ ਆ। ਬਸ ਮੈਨੂੰ ਲੱਗਦਾ ਕਿ ਇੱਕ ਉਹਨਾਂ ਨੂੰ ਸਟਰਕਚਰ ਦੇਣ ਦੀ ਲੋੜ ਹੈ, ਥੋੜੀ ਜਿਹੀ ਸੇਧ ਦੇਣ ਦੀ ਲੋੜ ਹੈ, ਬਹੁਤ ਅੱਛਾ ਕਰ ਸਕਦੇ ਆ। ਤੇ ਇਸ ਗੱਲ ਤੋਂ ਤਾਂ ਆਪਾਂ ਡਿਨਾਈ ਨਹੀਂ ਕਰ ਸਕਦੇ ਵੀ ਜਿਹੜੀ ਐਜੂਕੇਸ਼ਨ ਹੈ ਫਾਊਂਡੇਸ਼ਨ ਹੈ, ਸਿਰਫ ਇਹੀ ਨਹੀਂ ਅਸੀਂ ਨੰਬਰ ਲੈਣੇ ਜਾਂ ਡਿਗਰੀਜ਼ ਲੈਣੀਆਂ, ਜ਼ਿੰਦਗੀ ਦਾ ਜਿਹੜਾ ਇੱਕ ਨਜ਼ਰੀਆ ਆ, ਪਰਸਪੈਕਟਿਵ ਆ, ਉਹਨੂੰ ਜਿਉਣ ਦਾ ਤਰੀਕਾ ਆ, ਜੀਵਨ ਜਾਂਚ ਆ, ਬਹੁਤ ਕੁਛ ਆਪਾਂ ਨੂੰ ਸਿਖਾਉਂਦੀ ਹੈ ਐਜੂਕੇਸ਼ਨ ਤੇ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜੇ ਅਸੀਂ ਕੁਛ ਆਪਣੇ ਹੀ ਬੱਚਿਆਂ ਲਈ ਅੱਛਾ ਕਰ ਰਹੇ ਹਾਂ ਤਾਂ ਅਸੀਂ ਕਿਉਂ ਨਾ ਕਰੀਏ।
ਬਿਲਕੁਲ ਬਿਲਕੁਲ ਜੀ ਕੁਲਦੀਪ, ਜਦੋਂ ਅਸੀਂ ਪੇਰੈਂਟਸ ਦੀ ਗੱਲ ਕਰਦੇ ਹਾਂ ਤਾਂ ਪੇਰੈਂਟਸ ਨੂੰ ਇਹ ਸਾਰੀਆਂ ਚੀਜ਼ਾਂ ਦੇ ਲਈ ਕਿਵੇਂ ਜਿਹੜਾ ਸੁਚੇਤ ਹੈ ਉਹ ਹੋਣਾ ਚਾਹੀਦਾ ਹੈ, ਜਾਂ ਫਿਰ ਪੇਰੈਂਟਸ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ, ਕਿਵੇਂ ਹੈਲਪਫੁਲ ਹੋ ਸਕਦੀਆਂ ਇਹ ਸਾਰੀਆਂ ਚੀਜ਼ਾਂ?
ਹਾਂਜੀ, ਪੇਰੈਂਟਸ ਨੂੰ ਅਵੇਅਰ ਹੋਣਾ ਕਿ ਹੁਣ ਜਿਸ ਤਰ੍ਹਾਂ ਟਾਈਮ ਟੂ ਟਾਈਮ ਸੋਸ਼ਲ ਮੀਡੀਆ ਆ ਸਾਰਿਆਂ ਦੇ ਕੋਲ ਹੈਗਾ, ਹਨਾ, ਤੇ ਜਿੰਨੇ ਵੀ ਐਗਜ਼ਾਮਸ ਸਾਈਟਸ ਹੈਗੀਆਂ ਜਾਂ ਜਿਹੜੇ ਪ੍ਰਾਈਵੇਟ ਕੋਚਿੰਗਸ ਆ, ਜਾਂ ਜਿੱਦਾਂ ਅਸੀਂ ਪ੍ਰੈਪਰੇਸ਼ਨਸ ਕਰਵਾਉਣੇ, ਅਸੀਂ ਟਾਈਮ ਟੂ ਟਾਈਮ ਦੱਸਦੇ ਰਹਿੰਦੇ ਕਿ ਓਕੇ ਇਟਸ ਦਾ ਰਾਈਟ ਟਾਈਮ, ਜੇ ਤੁਸੀਂ ਗ੍ਰੇਡ 5 ਤੇ ਗ੍ਰੇਡ 7 ਦੇ ਪੇਰੈਂਟਸ ਆ ਤੁਸੀਂ ਮਿਲੋ, ਸਕੂਲਾਂ ਵਾਲੇ ਵੀ ਦੱਸਦੇ ਆ, ਹਨਾ, ਤੇ ਬਸ ਉਹੀ ਹੈ ਕਿ ਜਸਟ ਕੀਪ ਯੋਰ ਆਈਜ਼ ਔਨ। ਕਈ ਵਾਰੀ ਹੁਣ ਹੁੰਦਾ ਕਿ ਆ ਸਕੂਲ ਵਾਲਿਆਂ ਨੇ ਪੇਰੈਂਟਸ ਨੂੰ ਇੱਕ ਲੌਗਇਨ ਤੇ ਪਾਸਵਰਡ ਦਿੱਤਾ ਆ, 50-60% ਪੇਰੈਂਟਸ ਕਹਿੰਦੇ ਉਸ ਤੋਂ ਕਦੀ ਲੌਗਇਨ ਹੀ ਨਹੀਂ ਦਿੱਤਾ, ਹਨਾ, ਸਾਨੂੰ ਲੱਗਣੀ ਨੀ ਪਈ, ਹਨਾ, ਤਾਂ ਉਹ ਕੀ ਗੱਲ ਹੁੰਦੀ ਆ ਕਿ ਉਹ ਫਿਰ ਜਦ ਆਪਾਂ ਉੱਥੇ ਜਾਂਦੇ ਨੇ ਆਪਾਂ ਨੂੰ ਲੇਟੈਸਟ ਨਿਊਜ਼ ਦਾ ਪਤਾ ਨੀ ਲੱਗਦਾ, ਆਪਾਂ ਨੂੰ ਪਤਾ ਨੀ ਲੱਗਦਾ ਕਿ ਅਪਡੇਟਸ ਕੀ ਹੈਗੀਆਂ, ਤਾਂ ਆਪਣੇ ਆਪ ਨੂੰ ਅਪਡੇਟ ਰੱਖੋ। ਔਰ ਜ਼ਰੂਰੀ ਨਹੀਂ ਕਿ ਤੁਸੀਂ ਤੁਹਾਨੂੰ ਇਕਦਮ ਪ੍ਰੈਪਰੇਸ਼ਨ ਨਹੀਂ ਕਿਤੇ ਤੁਹਾਨੂੰ ਜਾਣਾ ਹੀ ਪਵੇ, ਹੋ ਸਕਦਾ ਤੁਸੀਂ ਆਪ ਹੀ ਇੰਨੇ ਕਾਬਲ ਹੋਵੋ ਕਿ ਤੁਸੀਂ ਉਹ ਬੱਚੇ ਨੂੰ ਆਪ ਹੀ ਕਰਵਾ ਸਕੋ, ਇਫ ਯੂ ਹੈਵ ਟਾਈਮ ਤਾਂ ਤੁਸੀਂ ਆਪ ਹੀ ਟੀਚ ਕਰ ਸਕਦੇ ਆ। ਪਰ ਅਗੇਨ ਇਹੀ ਗੱਲ ਹੈ ਕਿ ਅਪਡੇਟ ਰਹੋ, ਜਿੱਥੇ ਸੋਸ਼ਲ ਮੀਡੀਆ ਅਸੀਂ ਸਾਰੇ ਯੂਜ਼ ਕਰਦੇ ਹਾਂ ਤਾਂ ਉਹਨੂੰ ਇੱਕ ਪਰਪਸ ਲਈ, ਇੰਨਾ ਹੈਲਦੀ ਵੇ ਆਪਣੇ ਬੱਚਿਆਂ ਲਈ, ਮੈਨੂੰ ਲੱਗਦਾ ਸਾਡਾ ਟਾਈਮ ਕਾਫੀ ਹੱਦ ਤੱਕ ਜਿਹੜਾ ਅਸੀਂ ਜੋ ਕਰਨਾ ਸੀ ਕਰ ਲਿਆ ਜਾਂ ਕਰ ਰਹੇ ਹਾਂ, ਹੁਣ ਜਿਹੜਾ ਟਾਈਮ ਹੈ ਉਹ ਇਹ ਹੈ ਕਿ ਅਸੀਂ ਬੱਚਿਆਂ ਦੇ ਲਈ ਕੀ ਕਰ ਸਕਦੇ ਹਾਂ, ਅਸੀਂ ਉਸ ਚੀਜ਼ ਨੂੰ ਜਿਹੜੀ ਆਪਣੀ ਪ੍ਰਾਇਓਰਿਟੀ ਬਣਾਈਏ।
ਜੀ ਬਿਲਕੁਲ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਪੇਰੈਂਟਸ ਪੋਰਟਲ ਜਿਹੜਾ ਆ ਉਹ ਤਕਰੀਬਨ ਸਾਰੇ ਪੇਰੈਂਟਸ ਦੇ ਤੱਕ ਪਹੁੰਚਦਾ ਜ਼ਰੂਰ ਹੈ, ਪਰ ਹਾਂ ਕਿਸੇ ਕੋਲ ਐਕਸੈਸ ਹੁੰਦਾ ਆ, ਕੋਈ ਖੋਲਦਾ ਆ, ਕਿਸੇ ਕੋਲ ਸਮਾਂ ਹੁੰਦਾ ਆ ਉਹ ਖੋਲਦਾ, ਪਰ ਜ਼ਿਆਦਾਤਰ ਕੀ ਹੁੰਦਾ ਕਿ ਅਸੀਂ ਆਪਣੇ ਕੰਮਾਂ ਦੇ ਵਿੱਚ ਹੀ ਇੰਨੇ ਕੁ ਰੁੱਝੇ ਰਹਿੰਦੇ ਹਾਂ ਕਿ ਸਮਾਂ ਕੱਢ ਨਹੀਂ ਪਾਉਂਦੇ। ਮੈਂ ਨਾ ਕਈ ਵਾਰ ਕਈ ਪੁਰਾਣੇ ਜਿਹੜੇ ਪੇਰੈਂਟਸ ਆ, ਜਦੋਂ ਇਹ ਸਾਧਨ ਵੀ ਨਹੀਂ ਸੀ ਹੁੰਦੇ, ਕਿਉਂਕਿ ਇਹ ਸਾਰੇ ਸਾਧਨ ਜਿਹੜੇ ਆ ਉਹ ਹੁਣ ਕੁਛ ਸਾਲਾਂ ਤੋਂ ਹੀ ਹੋਂਦ ਵਿੱਚ ਆਏ ਆ, ਪਰ ਪਹਿਲਾਂ ਸਿਰਫ ਤੇ ਸਿਰਫ ਜਦੋਂ ਤੁਸੀਂ ਜਿਹੜੇ ਅਸੈਂਬਲੀਜ਼ ਹੁੰਦੀਆਂ ਸੀਗੀਆਂ ਸਕੂਲਸ ਦੇ ਵਿੱਚ, ਉੱਥੇ ਅਨਾਊਂਸਮੈਂਟਸ ਹੁੰਦੀਆਂ ਸੀਗੀਆਂ, ਹਨਾ, ਔਰ ਉਹ ਅਨਾਊਂਸਮੈਂਟਸ ਤੋਂ ਪਤਾ ਲੱਗਦਾ ਹੁੰਦਾ ਸੀ ਵੀ ਸਕੂਲ ਦੇ ਵਿੱਚ ਆਹ ਹੋਣ ਜਾ ਰਿਹਾ, ਜਾਂ ਫਿਰ ਇਸ ਤਰ੍ਹਾਂ ਦਾ ਕੋਈ ਟੈਸਟ ਹੋਣਾ, ਜਾਂ ਫਿਰ ਕੁਛ ਹੋਰ ਕੋਈ ਕੰਸਰਟ ਹੋਣ ਜਾ ਰਿਹਾ, ਤੇ ਉਹਨਾਂ ਅਸੈਂਬਲੀਜ਼ ਦੇ ਵਿੱਚ ਵੀ ਜਿਹੜੇ ਪੇਰੈਂਟਸ ਆ ਉਹ ਤਕਰੀਬਨ ਨਹੀਂ ਪਹੁੰਚ ਪਾਉਂਦੇ, ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਪੇਰੈਂਟਸ ਆ ਉਹ ਪਹੁੰਚਦੇ ਸੀਗੇ। ਇਸੇ ਕਾਰਨ ਜੇ ਪੁਰਾਣੇ ਜਿਹੜੇ ਲੋਕ ਅੱਜ ਤੋਂ ਜੇ ਕਹੀਏ ਵੀ 30 ਸਾਲ ਪਹਿਲਾਂ ਦੇ ਜਿਹੜੇ ਇੱਥੇ ਰਹਿ ਰਹੇ ਆ, ਉਹ ਆਮ ਤੌਰ ਦੇ ਉੱਤੇ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਹੁੰਦਾ ਸੀਗਾ ਕਿ ਇਸ ਤਰ੍ਹਾਂ ਦੇ ਵੀ ਕੋਈ ਟੈਸਟ ਹੁੰਦੇ ਆ, ਤੇ ਇਹੋ ਹੀ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਆਉਂਦੇ ਹਾਂ, ਅੱਜ ਤੋਂ ਮੈਂ 15 ਸਾਲ ਪਹਿਲਾਂ ਦੀ ਗੱਲ ਕਰਾਂ ਜਾਂ 12 ਸਾਲ ਪਹਿਲਾਂ ਦੀ ਗੱਲ ਕਰਾਂ, ਤਾਂ ਸ਼ਾਇਦ ਸਾਡੇ ਲਈ ਵੀ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਨਵੀਆਂ ਸੀ, ਤੇ ਇਸੇ ਕਾਰਨ ਬਹੁਤ ਵਾਰ ਜਿਹੜੇ ਪੇਰੈਂਟਸ ਇਸ ਗੱਲ ਦੀ ਸ਼ਿਕਾਇਤ ਵੀ ਕਰਦੇ ਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਇਹੋ ਜਿਹੇ ਕੋਈ ਟੈਸਟ ਵੀ ਹੁੰਦੇ ਆ, ਹਨਾ। ਸੋ ਅੱਜ
ਜਿਹੜੇ ਸੋਰੀ ਮੈਂ ਤੁਹਾਡੀ ਗੱਲ ਕੀਤੀ ਆ, ਅਸੀਂ ਜਿਹੜੇ 15 ਸਾਲ ਪਹਿਲਾਂ ਸਾਰੇ ਆਏ ਆ, ਕਿੱਥੇ ਆਏ ਆ, ਤਕਰੀਬਨ ਜਿਹੜੀ ਸੋ ਕਾਲਡ ਫਸਟ ਜਨਰੇਸ਼ਨ ਆਪਣੀ ਬਣੀ ਇੱਥੇ ਆ ਕੇ,
ਜੀ
ਬਹੁਤ ਵੱਡੀ ਸਟਰਗਲ ਕੀਤੀ ਸਾਰਿਆਂ ਨੇ ਕਿ ਇੱਥੇ ਆ ਕੇ ਆਪਾਂ ਸੈੱਟ ਹੋਇਆ, ਘਰ ਬਾਰ ਲਏ ਆ, ਆਪਣਾ ਆਪ ਸੈੱਟ ਕੀਤਾ, ਪੜ੍ਹੇ ਆ, ਲਿਖੇ ਆ, ਹਨਾ, ਉਹਦੇ ਦੌਰਾਨ ਨੈਕਸਟ ਜਨਰੇਸ਼ਨ ਹੋ ਗਈ। ਸੋ ਮੈਂ ਇਹੀ ਕਹਿੰਦੀ ਹਾਂ ਵੀ ਉਹ ਆਪਾਂ ਬੜੇ ਬਿਜ਼ੀ ਸੀ ਉਸ ਟਾਈਮ ਤੇ, ਪਰ ਚਲੋ ਜੋ ਹੋ ਗਿਆ ਹੋ ਗਿਆ, ਜਦੋਂ ਬਿਜ਼ੀ ਸੀ, ਹੁਣ ਮੈਨੂੰ ਲੱਗਦਾ ਵਾਹਿਗੁਰੂ ਦੀ ਮਿਹਰ ਨਾਲ ਆਪਾਂ ਸਾਰੇ ਠੀਕ ਆ, ਸਾਰਿਆਂ ਨੇ ਆਪਣੇ ਘਰ ਬਾਰ ਬਣਾ ਲਿਆ, ਸੈੱਟ ਆ, ਕੰਮ ਬਿਜ਼ਨਸ ਜੋ ਵੀ ਜੋਬ ਜੋ ਵੀ ਕੋਈ ਕਰਦਾ ਪਿਆ ਸੈੱਟ ਆ। ਤਾਂ ਹੁਣ ਜਿਹੜਾ ਟਾਈਮ ਹੈਗਾ ਉਹ ਮੈਂ ਸਾਰੇ ਪੇਰੈਂਟਸ ਨੂੰ ਇਹੀ ਕਹਿੰਦੀ ਹਾਂ ਕਿ ਹੁਣ ਇਸ ਚੀਜ਼ ਲਈ ਐਟਲੀਸਟ ਤੁਹਾਡੇ ਫੋਨ ਦੇ ਵਿੱਚ ਜਾਂ ਤੁਹਾਡੀ ਐਪ ਚ ਜਾਂ ਤੁਹਾਡੇ ਡੈਸਕਟੋਪ ਤੇ ਇੱਕ ਬੱਚੇ ਦਾ ਜਿਹੜਾ ਪੋਰਟਲ ਹੈ ਉਹਦਾ ਲੌਗਇਨ ਐਕਸੈਸੀਬਲ ਹੋਵੇ, ਕਿ ਇੱਕ ਕਲਿੱਕ ਦੇ ਨਾਲ ਤੁਸੀਂ ਲੌਗਇਨ ਕਰ ਸਕੋ। ਮੈਂ ਵੀ ਇਸ ਟਾਈਮ ਰਹੀ ਹਾਂ ਜਿੱਥੇ ਸ਼ਾਇਦ 1-2 ਸਾਲ ਮੇਰੇ ਕੋਲ ਵੀ ਨੀ ਕਦੇ ਲੌਗਇਨ ਕਰ ਹੋਇਆ, ਪਰ ਹੁਣ ਮੈਂ ਸੋਚ ਰਹੀ ਹਾਂ ਕਿ ਮੈਂ ਕੀ ਮਿਸ ਕੀਤਾ ਉਦੋਂ। ਸੋ ਇਹ
ਜੀ ਜੀ ਜੀ, ਔਰ ਸਕੂਲ ਜਿਹੜੇ ਆ ਉਹ ਤੁਹਾਨੂੰ ਮੁਹੱਈਆ ਵੀ ਕਰਵਾਉਂਦੇ ਹਰ ਜਾਣਕਾਰੀ, ਜੇਕਰ ਤੁਸੀਂ ਉਧਰ ਨਹੀਂ ਕਰ ਰਹੇ ਤਾਂ ਤੁਹਾਨੂੰ ਬਹੁਤ ਸਾਰੀਆਂ ਈਮੇਲਸ ਦੇ ਰਾਹੀਂ ਵੀ ਉਹ ਨੋਟੀਫਿਕੇਸ਼ਨ ਜਿਹੜੀਆਂ ਆ ਉਹ ਦਿੰਦੇ ਰਹਿੰਦੇ ਆ, ਭੇਜਦੇ ਰਹਿੰਦੇ ਆ, ਤਾਂ ਕਿ ਤੁਸੀਂ ਅਪ ਟੂ ਡੇਟ ਰਹਿ ਸਕੋ, ਅਪਡੇਟ ਰਹਿ ਸਕੋ। ਸੋ ਦੋਸਤੋ, ਅੱਜ ਦੇ ਇਸ ਖਾਸ ਸਿਲਸਿਲੇ ਦੇ ਵਿੱਚ, ਯਾਨੀ ਗੱਲਾਂ ਬਾਤਾਂ ਕਰਦਿਆਂ ਹੀ ਬਹੁਤ ਸਾਰੀ ਜਿਹੜੀ ਜਾਣਕਾਰੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਈਏ, ਤੇ ਕੁਲਦੀਪ, ਜਦੋਂ ਅਸੀਂ ਸਕਾਲਰਸ਼ਿਪ ਟੈਸਟ ਦੀ ਜਾਂ ਫਿਰ ਅਸੀਂ ਜਿਹੜਾ ਸਿਲੈਕਟਿਵ ਸਕੂਲ ਟੈਸਟ ਹੈ ਇਹਦੇ ਐਂਟਰੈਂਸ ਟੈਸਟ ਦੀ ਗੱਲ ਕਰ ਰਹੇ ਹਾਂ, ਤਾਂ ਜਾਣ ਤੋਂ ਪਹਿਲਾਂ ਤੁਸੀਂ ਕੀ ਖਾਸ ਜਿਹੜਾ ਸੁਨੇਹਾ ਆ ਉਹ ਸਾਡੇ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਦੇ ਕੇ ਜਾਣਾ ਚਾਹੋਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਜਗ੍ਹਾ ਜਿਹੜੀ ਹੈ ਸੁਰੱਖਿਅਤ ਕਰ ਸਕਣ, ਜਿਵੇਂ ਤੁਸੀਂ ਕਿਹਾ ਵੀ ਜੇਕਰ ਕਿਸੇ ਨੇ ਪ੍ਰਾਇਮਰੀ ਜਿਹੜੀ ਹੈ ਹਨਾ ਉਹਦੇ ਵਿੱਚੋਂ ਅੱਗੇ ਜਾਣਾ ਹੈ, ਮਿਡਲ ਦੇ ਵਿੱਚ ਜਾਂ ਸੈਕੰਡਰੀ ਦੇ ਵਿੱਚ ਜਾਣਾ ਆ, ਤਾਂ ਉਹਦੇ ਲਈ ਉਹ ਆਪਣੀ ਜਿਹੜੀ ਜਗ੍ਹਾ ਆ ਉਹ ਸੁਰੱਖਿਅਤ ਕਰ ਸਕਣ।
ਹਾਂਜੀ, ਉਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਸਕੂਲ ਦਾ ਪੋਰਟਲ ਹੈ, ਜੋ ਵੀ ਤੁਹਾਡਾ ਲੌਗਇਨ ਪੇਰੈਂਟ ਐਕਸੈਸ ਹੈਗਾ, ਉਹ ਸਾਰਿਆਂ ਦਾ ਅਪ ਟੂ ਡੇਟ ਹੋਣਾ ਚਾਹੀਦਾ, ਐਂਡ ਇਟ ਵੋਂਟ ਟੇਕ ਮੋਰ ਦੈਨ 2 ਮਿੰਟਸ ਆਈ ਥਿੰਕ, ਇੰਨਾ ਕੀ ਕੰਮ ਹੁੰਦਾ। ਇਸੇ ਤਰੀਕੇ ਜੇ ਤੁਹਾਨੂੰ ਕੋਈ ਉਹਦੇ ਵਿੱਚ ਇਸ਼ੂ ਵੀ ਆ ਰਿਹਾ, ਸਕੂਲ ਆਈ ਟੀ ਵਾਲੇ ਕਿਸੇ ਨੂੰ ਵੀ ਫੋਨ ਕਰ ਲਓ, ਉਹ ਰਿਮੋਟਲੀ ਤੁਹਾਡਾ ਫਿਕਸ ਕਰਵਾ ਦਿੰਦੇ ਆ। ਤਾਂ ਪਹਿਲੀ ਤਾਂ ਇਹ, ਤੇ ਨੰਬਰ 2 ਜਿਹੜਾ ਆ, ਮੋਟੇ ਜਿਹੇ ਤੌਰ ਤੇ ਮੈਂ ਕਹਿੰਦੀ ਆ ਕਿ ਜੇ ਤੁਹਾਡੇ ਬੱਚੇ ਇਸ ਸਾਲ ਮਤਲਬ 2021 ਚ 5ਵੀਂ ਜਾਂ 7ਵੀਂ ਚ ਪੜ ਰਹੇ ਆ, ਤਾਂ ਇਹ ਸਾਲ ਬੜਾ ਹੀ ਇੰਪੋਰਟੈਂਟ ਹੈਗਾ 5ਵੀਂ ਤੇ 7ਵੀਂ ਵਾਲੇ ਬੱਚਿਆਂ ਲਈ, ਕਿਉਂਕਿ 2023 ਦੇ ਵਿੱਚ 5ਵੀਂ ਵਾਲਿਆਂ ਨੇ ਸੈਕੰਡਰੀ ਚ ਜਾਣਾ, ਤੇ ਜਿਹੜੇ ਸੈਕੰਡਰੀ ਵਾਲੇ ਆ 7ਵੀਂ ਵਾਲੇ ਬੱਚੇ ਉਹਨਾਂ ਨੇ ਹਾਈ ਦੇ ਵਿੱਚ ਜਾਣਾ, ਤਾਂ ਸਿਰਫ ਗ੍ਰੇਡ 5 ਤੇ ਗ੍ਰੇਡ 7 ਵਾਲੇ ਜਿਹੜੇ ਪੇਰੈਂਟਸ ਆ ਉਹੀ ਜੇ ਇਸ ਚੀਜ਼ ਨੂੰ ਕੰਸਨਟ੍ਰੇਟ ਕਰਨ, ਤਾਂ ਕਾਫੀ ਬੱਚੇ ਜਿਹੜੇ ਆ ਆਪਣੀ ਪਲੇਸ ਸਿਕਿਉਰ ਕਰ ਸਕਦੇ ਆ, ਤੇ ਟਾਈਮ ਟੂ ਟਾਈਮ ਜਿਹੜੀ ਉਹਦੀ ਜਾਣਕਾਰੀ ਆ ਉਹ ਮੁਹੱਈਆ ਆ, ਸਾਨੂੰ ਫੋਨ ਕੀਤਾ ਜਾ ਸਕਦਾ, ਅਸੀਂ ਦੱਸ ਸਕਦੇ ਆ, ਤੇ ਉਹਦੀ ਜਿਹੜੀਆਂ ਲੋੜੀਂਦੀਆਂ ਜਿੰਨੀਆਂ ਵੀ ਉਹਦੀਆਂ ਰਿਕੁਆਇਰਮੈਂਟਸ ਆ ਆਪਾਂ ਫੁਲਫਿਲ ਕਰ ਸਕਦੇ ਆ।
ਜੀ, ਤੇ ਇਹਦੇ ਨਾਲ ਹੀ ਕੁਛ ਦੋਸਤ ਜਿਹੜੇ ਬਣੇ ਹੋਏ ਨੇ ਸਾਡੇ ਨਾਲ, ਜਸ ਗੁੱਪਾ ਰਾਏ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜਸ ਜੀ, ਸਵਾਗਤ ਕਰਦੇ ਆ, ਅੱਜ ਦੇ ਇਸ ਗੱਲਾਂ ਬਾਤਾਂ ਦੇ ਸੈਗਮੈਂਟ ਦੇ ਵਿੱਚ ਸਿਲਸਿਲੇ ਦੇ ਵਿੱਚ ਤੁਸੀਂ ਆਉਣਾ ਕੀਤਾ ਤੇ ਇਸੇ ਤਰ੍ਹਾਂ ਨਰਿੰਦਰ ਠਾਕੁਰ ਵੀ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਥੈਂਕਸ ਕੁਲਦੀਪ ਜੀ ਐਂਡ ਅਮਰਦੀਪ ਜੀ ਫਾਰ ਵੈਲਿਊਏਬਲ ਇਨਫੋਰਮੇਸ਼ਨ, ਬਹੁਤ ਬਹੁਤ ਸ਼ੁਕਰੀਆ ਜੀ, ਸਾਡੀ ਹੌਸਲਾ ਅਫਜ਼ਾਈ ਵੀ ਤੁਸੀਂ ਕੀਤੀ ਹੈ, ਪਰ ਇਹ ਜਿਹੜੀ ਇਨਫੋਰਮੇਸ਼ਨ ਹੈ ਅਸੀਂ ਦੂਜਿਆਂ ਤੱਕ ਵੀ ਜ਼ਰੂਰ ਪਹੁੰਚਦੀ ਕਰੀਏ, ਪਾਸ ਕਰੀਏ, ਕਿਉਂਕਿ ਬਹੁਤ ਅਹਿਮ ਹੈ ਇਹ ਇਨਫੋਰਮੇਸ਼ਨ ਔਰ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਵੀ ਜੁੜੀ ਹੋਈ ਹੈ, ਹਨਾ, ਜੇਕਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਜਿਹੜਾ ਅਕਾਦਮਿਕ ਵਿਕਾਸ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਰਹੇ, ਔਰ ਜੇਕਰ ਤੁਹਾਡੇ ਜਿਹੜੇ ਬੱਚੇ ਆ ਉਹ ਵਾਕਈ ਜੀਨੀਅਸ ਨੇ ਤਾਂ ਫਿਰ ਕਿਉਂ ਨਹੀਂ ਤੁਸੀਂ ਇਹਨਾਂ ਸਹੂਲਤਾਂ ਦਾ ਜਾਂ ਫਿਰ ਜਿਹੜੇ ਐਂਟਰੈਂਸ ਟੈਸਟ ਦੇ ਰਾਹੀਂ ਜਿਹੜਾ ਵੀ ਹੋਰ ਅੱਗੇ ਜਿਹੜਾ ਉਹਨਾਂ ਦਾ ਜਿਹੜਾ ਭਵਿੱਖ ਹੈ ਉਜਲਾ ਬਣਦਾ ਹੈ ਤਾਂ ਉਹਨੂੰ ਬਣਾਉਣ ਦੇ ਵਿੱਚ ਜ਼ਰੂਰ ਤੁਸੀਂ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰੱਖੋ। ਤੇ ਇਧਰ ਵੀ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਸਾਡੇ ਨਾਲ ਤੇਜਿੰਦਰ ਸਿੰਘ ਸਿੱਧੂ ਬ੍ਰੈਂਪਟਨ ਤੋਂ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈਏ, ਬ੍ਰੈਂਪਟਨ ਤੋਂ ਸਾਡੇ ਨਾਲ ਜੁੜੇ ਹੋ ਤੁਸੀਂ, ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੇਜਿੰਦਰ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ ਸਾਰੇ ਪਰਿਵਾਰ ਨੂੰ, ਵਰਜੀਨੀਆ ਤੋਂ ਜੁੜੇ ਹੋਏ ਨੇ ਸਾਡੇ ਨਾਲ USA ਤੋਂ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ। ਤੇ ਕਹਿੰਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਕਰੀਕੁਲਮ ਵੀ ਕਰਨੇ ਜ਼ਰੂਰੀ ਨੇ, ਕਿਉਂਕਿ ਚੰਗੀਆਂ ਯੂਨੀਵਰਸਿਟੀਆਂ ਪੜ੍ਹਾਈ ਦੇ ਨਾਲ ਦੂਜੇ ਪਾਸੇ ਕੀ ਯੋਗਦਾਨ ਹੈ ਉਹ ਵੀ ਦੇਖਦੇ ਆ। ਸੋ ਕਹਿੰਦੇ ਮੇਰੀ ਬੇਟੀ ਨੂੰ 4 ਸਾਲ ਲਈ 56,000 ਦੀ ਸਕਾਲਰਸ਼ਿਪ ਮਿਲੀ ਹੋਈ ਹੈ, ਕਿਆ ਬਾਤ ਹੈ ਜੀ। ਸੋ ਵਾਕਈ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਹੈਲਪਫੁਲ ਹੁੰਦੀਆਂ, ਬਹੁਤ ਸਹਾਈ ਹੁੰਦੀਆਂ ਆ। ਸੋ ਦੋਸਤੋ ਫੇਸਬੁੱਕ ਦੇ ਉੱਤੇ ਵੀ ਅਸੀਂ ਇਹ ਜਾਣਕਾਰੀ ਜਿਹੜੀ ਆ ਇਸ ਵੇਲੇ ਇਸ ਸਿਲਸਿਲੇ ਦੇ ਰਾਹੀਂ ਲੈ ਕੇ ਹਾਜ਼ਰ ਆ, ਇਸ ਵੇਲੇ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਵੀ ਕੁਝ ਦੋਸਤ ਜਿਹੜੇ ਸਾਡੇ ਨਾਲ ਲਗਾਤਾਰ ਬਣੇ ਹੋਏ, ਔਰ ਜਿਵੇਂ ਗੁਰਿੰਦਰ ਸਿੰਘ ਹੋਰਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ, ਕਿਆ ਹੀ ਬਾਤ ਹੈ, ਬਹੁਤ ਕਮਾਲ ਹੈ ਜੀ। ਔਰ ਬੇਟੀ ਦਾ ਜੇ ਸਕਾਲਰਸ਼ਿਪ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਯੋਗਦਾਨ ਹੈ, ਔਰ ਨਾਲ ਹੀ ਨਾਲ ਸਟੱਡੀ ਦੇ ਨਾਲ ਨਾਲ ਕਰੀਕੁਲਮ ਜਿਹੜੀਆਂ ਐਕਟੀਵਿਟੀਜ਼ ਆ ਉਹਨਾਂ ਦੇ ਵਿੱਚ ਵੀ ਉਹ ਬਹੁਤ ਚੰਗਾ ਜਿਹੜਾ ਆਪਣਾ ਪ੍ਰਭਾਵ ਛੱਡ ਰਹੀ ਹੈ, ਤੇ ਪਰਿਵਾਰ ਦੇ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਇਹ, ਹਨਾ ਜੀ। ਤੇ ਇਸੇ ਤਰ੍ਹਾਂ ਗੁਰਿੰਦਰ ਸਿੰਘ ਕਹਿ ਰਹੇ ਨੇ, ਕਹਿੰਦੇ ਕਿਉਂਕਿ ਉਸਨੇ ਸਕੂਲ ਵਿੱਚ ਵਧੀਆ ਨੰਬਰ ਦੇ ਨਾਲ ਨਾਲ ਹੋਰ ਵੀ ਬਹੁਤ ਪਾਸੇ ਲੱਤਾਂ ਫਸਾਈਆਂ ਹੋਈਆਂ। ਸੋ ਇਹ ਬੱਚੇ ਦੀ ਆਪਣੀ ਇੱਕ ਸ਼ਖਸੀਅਤ ਵੀ ਹੁੰਦੀ ਹੈ, ਉਸਦੀ ਸ਼ਖਸੀਅਤ ਉਸਾਰੀ ਦੇ ਵਿੱਚ ਤੁਹਾਡਾ ਯੋਗਦਾਨ ਮਾਪਿਆਂ ਵਜੋਂ ਵੀ ਬਾਕਮਾਲ ਹੈ, ਕਿਉਂਕਿ ਮਾਪਿਆਂ ਦਾ ਜਿਹੜਾ ਸਹਿਯੋਗ ਆ ਉਹ ਬਹੁਤ ਜ਼ਰੂਰੀ ਹੁੰਦਾ, ਹਨਾ। ਜੇਕਰ ਮਾਪੇ ਜਿਹੜੇ ਆ ਉਹ ਲੱਤਾਂ ਫਸਾਉਣ ਨਾ ਦੇਣ, ਯਾਨੀ ਕਿ ਜੇ ਆਲਰਾਊਂਡ ਡਿਵੈਲਪਮੈਂਟ ਦੇ ਵਿੱਚ ਸਰਵਪੱਖੀ ਵਿਕਾਸ ਦੇ ਵਿੱਚ ਜਿਹੜੇ ਮਾਪੇ ਆ ਉਹ ਉਹਨਾਂ ਨੂੰ ਸਹਿਯੋਗ ਨਾ ਕਰਨ, ਤਾਂ ਫਿਰ ਬੱਚੇ ਦਾ ਜਿਹੜਾ ਵਿਕਾਸ ਆ ਉਹ ਕਿਤੇ ਨਾ ਕਿਤੇ ਰੁਕ ਜਾਂਦਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਦੇ ਸਰਵਪੱਖੀ ਵਿਕਾਸ ਦੇ ਲਈ ਜਿਹੜੇ ਮਾਪੇ ਆ ਉਹ ਜ਼ਰੂਰ ਉਹਨਾਂ ਦਾ ਸਹਿਯੋਗ ਕਰਨ, ਸਹਾਈ ਹੋਣ, ਔਰ ਜਿਵੇਂ ਅੱਜ ਨਾ ਐਂਟਰੈਂਸ ਟੈਸਟ ਦੀ ਅਸੀਂ ਗੱਲ ਕੀਤੀ ਆ, ਆਪਣੀ ਬਿਹਤਰੀ ਦੇ ਲਈ ਔਰ ਬੱਚੇ ਦੀ ਬਿਹਤਰੀਨ ਸ਼ਖਸੀਅਤ ਉਸਾਰੀ ਦੇ ਲਈ ਇਹ ਜਿਹੜੇ ਟੈਸਟ ਆ ਬਹੁਤ ਵਧੀਆ ਰੋਲ ਜਿਹੜਾ ਉਹ ਅਦਾ ਕਰਦੇ ਆ, ਜਿਵੇਂ ਤੁਹਾਡੇ ਤੋਂ ਜਾਣਕਾਰੀ ਜਿਹੜੀ ਪ੍ਰਾਪਤ ਕੀਤੀ ਆ। ਹੁਣ ਜਾਣ ਤੋਂ ਪਹਿਲਾਂ ਸਿਰਫ ਆਪਣੇ ਵੱਲੋਂ ਤੁਸੀਂ ਜ਼ਰੂਰ ਦੱਸੋ ਕਿ ਜਿਹੜੀਆਂ ਸੇਵਾਵਾਂ ਤੁਸੀਂ ਦਿੰਦੇ ਹੋ ਇਹ ਟੈਸਟ ਦੇ ਲਈ, ਜੇਕਰ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤਿਆਰੀ ਦੇ ਲਈ ਤਾਂ ਉਹ ਕਿਵੇਂ ਕਰੇ, ਕਿਹੜੇ ਖਾਸ ਸੈਸ਼ਨ ਨੇ ਇਹਦੇ ਬਾਰੇ ਚ?
ਹਾਂਜੀ, ਅਗੇਨ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਹੈ ਕਿ ਪੰਜਵੀਂ ਤੇ ਸੱਤਵੀਂ ਵਾਲੇ ਪੇਰੈਂਟਸ ਦੇ ਲਈ ਜਿਹੜਾ 2021 ਆ ਹੁਣ ਆਫਟਰ ਜੂਨ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅਗਲੇ ਸਾਲ 2022 ਦੇ ਵਿੱਚ ਜਿਹੜਾ ਐਗਜ਼ਾਮ ਹੋਣਾ ਤੇ ਤਕਰੀਬਨ ਜਿੱਦਾਂ ਮੈਂ ਕਿਹਾ 1 ਸਾਲ ਦੀ ਤਿਆਰੀ ਹੁੰਦੀ ਆ, 22 ਚ ਐਗਜ਼ਾਮ ਦੇ ਕੇ ਆਪਾਂ 23 ਦੀ ਸੀਟ ਸਿਕਿਓਰ ਕਰਨੀ ਆ ਆਪਣੀ। ਤੇ ਇਹਦੇ ਵਿੱਚ ਜਿਹੜੀਆਂ ਸਾਡੀਆਂ ਸੇਵਾਵਾਂ ਆ ਉਹ ਲੋਕੇਸ਼ਨ ਟ੍ਰੋਗਨੀਨਾ ਬੇਸਡ ਹੈਗੀ ਆ ਪ੍ਰੋਸਪੈਰਿਟੀ ਡਰਾਈਵ ਤੇ, ਜਿਹੜੇ ਕੋਈ ਨੇੜੇ ਤੇੜੇ ਦੇ ਉੱਥੇ ਕਰ ਸਕਦੇ, ਨਹੀਂ ਤਾਂ ਜ਼ੂਮ ਨਾਲ ਤੁਸੀਂ ਜਿੱਥੇ ਵੀ ਬੈਠੇ ਹੋ ਕਰ ਸਕਦੇ ਹੋ। ਬਹੁਤ ਸਾਰੇ ਬੱਚੇ ਆਲਰੇਡੀ ਕਰ ਰਹੇ ਆ ਜ਼ੂਮ ਦੇ ਥਰੂ, ਤੇ ਪਰ ਜੇ ਤੁਸੀਂ ਨੇੜੇ ਰਹਿੰਦੇ ਹੋ ਤੁਸੀਂ ਕਰ ਸਕਦੇ ਹੋ, ਜਾਂ ਕਈ ਦੋਨੋਂ ਹੀ ਆਪਸ਼ਨ ਰੱਖਦੇ ਆ ਕਿ ਜੇ ਕਦੇ ਛੁੱਟੀ ਆ ਪੇਰੈਂਟਸ ਨੂੰ ਉਹਨਾਂ ਕੋਲ ਟਾਈਮ ਹੈਗਾ ਤਾਂ ਫੇਸ ਟੂ ਫੇਸ ਕਲਾਸ ਲਵਾ ਕੇ, ਨਹੀਂ ਟਾਈਮ ਹੈ ਤਾਂ ਬੱਚੇ ਨੂੰ ਆਨਲਾਈਨ ਜੁਆਇਨ ਕਰਵਾ ਦਿੱਤਾ। ਪਰ ਗੱਲ ਇਹ ਨੀ ਹੈ ਕਿ ਤੁਸੀਂ ਜੁਆਇਨ ਹੀ ਕਰਨਾ, ਤੁਸੀਂ ਜੇ ਕੋਈ ਹੋਰ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ, ਜੇ ਤੁਸੀਂ ਇਹਦੇ ਬਾਰੇ ਹੋਰ ਐਕਸਪੋਜਰ ਚਾਹੁੰਦੇ ਆ, ਇੱਕ ਤਾਂ ਨੈਕਸਟ ਫਰਾਈਡੇ ਜਿਹੜਾ ਅਸੀਂ ਇਨਫੋਰਮੇਸ਼ਨ ਸੈਸ਼ਨ ਕਰਨਾ ਉਹ ਲਾਈਵ ਵੀ ਹੋਵਾਂਗੇ ਅਸੀਂ। ਬਾਕੀ ਮੈਂ ਫੋਨ ਨੰਬਰ ਦੇ ਦਿੰਦੀ ਹਾਂ, ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਆ ਕਿਸੇ ਵੀ ਤਰ੍ਹਾਂ ਦੀ, ਇਹ ਨੀ ਕਿ ਅਸੀਂ ਐਕਸਪੈਕਟ ਕਰਾਂਗੇ ਤੁਸੀਂ ਜੁਆਇਨ ਨਹੀਂ ਕਰ ਰਹੇ ਹੋ, ਕੋਈ ਵੀ ਜਾਣਕਾਰੀ ਲੈਣੀ ਆ ਜਸਟ ਫੀਲ ਫਰੀ, ਡੂ ਨੋਟ ਹੈਸੀਟੇਟ ਟੂ ਕੰਟੈਕਟ ਅਸ, ਤੇ ਜ਼ਰੂਰ ਜਾਣਕਾਰੀ ਲਓ। ਫਿਰ ਜੇ ਆਪਾਂ ਨੂੰ ਲੱਗਦਾ ਅਸੀਂ ਬੱਚੇ ਨੂੰ ਕੁਛ ਚੈਲੰਜ ਦੇ ਸਕਦੇ ਹਾਂ, ਬੱਚਾ ਵੀ ਨਾ ਬੋਰ ਹੋਵੇ, ਤੇ ਜ਼ਰੂਰ ਦੇਣਾ ਚਾਹੀਦਾ ਆ। ਤੇ ਜਿਸ ਤਰ੍ਹਾਂ ਹੁਣ ਗੱਲ ਹੋਈ ਆ ਕਿ ਇਹ ਸਕੂਲ ਦੀ ਜਿਹੜੀ ਐਂਟਰੈਂਸ ਹੈ ਉਹ ਸਿਰਫ ਅਕੈਡੈਮਿਕ ਚੈੱਕ ਤੋਂ ਹੁੰਦੀ ਹੈ, ਅਕੈਡੈਮਿਕ ਲੈਵਲ ਤੋਂ ਹੁੰਦੀ ਆ, ਪਰ ਇੱਕ ਵਾਰੀ ਤੁਸੀਂ ਸਕੂਲ ਦੇ ਅੰਦਰ ਚਲੇ ਗਏ ਬਹੁਤ ਕੁਛ, ਬਹੁਤ ਹੀ ਉਹਨਾਂ ਨੇ ਮਤਲਬ ਬੱਚੇ ਦੀ ਪਰਸਨੈਲਿਟੀ ਤਰਾਸ਼ ਕੇ ਰੱਖ ਦੇਣੀ ਹੈ, ਤੇ ਇਹ ਨਹੀਂ ਕਿ ਉਹਨਾਂ ਨੇ ਸਿਰਫ ਪੜ੍ਹਾਉਣਾ ਹੀ ਆ, ਉਹਨਾਂ ਨੇ ਦੇ ਵਿਲ ਪ੍ਰੋਵਾਈਡ ਯੂ ਐਵਰੀ ਸਿੰਗਲ ਓਪਰਚੁਨਿਟੀ ਜਿਹੜੀ ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਸਹਾਈ ਹੋਵੇ। ਸੋ ਫੀਲ ਫ੍ਰੀ ਟੂ ਕੰਟੈਕਟ ਅਸ ਵੈਨੇਵਰ।
ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਤੁਸੀਂ ਨੰਬਰ ਕਹਿ ਰਹੇ ਸੀਗੇ, ਨੰਬਰ ਜ਼ਰੂਰ ਸਾਂਝਾ ਕਰੋ। ਰਾਈਟ ਸਟੈਪ ਅਕੈਡਮਿਕਸ ਤੋਂ ਕੁਲਦੀਪ ਸਾਡੇ ਨਾਲ ਹਮੇਸ਼ਾ ਜੁੜਦੇ ਆ ਜੀ।
ਹਾਂਜੀ, ਨੰਬਰ ਹੈਗਾ 0433
ਜੀ
467051 0433 467051
ਜੀ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ, ਯਾਨੀ ਗੱਲਾਂ ਬਾਤਾਂ ਕਰਨ ਦੇ ਲਈ, ਪਰ ਗੱਲਾਂ ਬਾਤਾਂ ਦੇ ਰਾਹੀਂ ਇਹ ਖਾਸ ਜਾਣਕਾਰੀ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ, ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਥੈਂਕ ਯੂ ਜੀ, ਹਮੇਸ਼ਾ ਹੀ ਬਹੁਤ ਚੰਗਾ ਲੱਗਦਾ ਇੱਥੇ ਆ ਕੇ ਗੱਲਾਂ ਬਾਤਾਂ ਕਰਕੇ।
ਜੀ
ਚੰਗਾ ਲੱਗਦਾ, ਥੈਂਕ ਯੂ ਜੀ।
ਜੀ ਸ਼ੁਕਰੀਆ। ਸੋ ਇਹ ਸਨ ਕੁਲਦੀਪ ਕੌਰ, ਜਿਹੜੇ ਕਿ ਹਮੇਸ਼ਾ ਸਾਡੇ ਨਾਲ ਜੁੜਦੇ ਨੇ, ਔਰ ਬੱਚਿਆਂ ਦੇ ਅਕਾਦਮਿਕ ਵਿਕਾਸ ਦੇ ਵਿੱਚ ਕੀ ਲੋੜਾਂ ਜਿਹੜੀਆਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ, ਉਹਦੇ ਬਾਰੇ ਅਕਸਰ ਸਾਡੇ ਨਾਲ ਸਾਂਝ ਬਣਾਉਂਦੇ ਨੇ।